गुरु प्यारी सात संगत जी, वाहिगुरु जी का खालसा, वाहिगुरु जी की फतेह। कुछ गुरु प्यारियां ने भाई साहब जी दी लिखत प्यारे जी विच्चों कुछ कु विचार एकत्र करके एक ट्रैक दी शक्ल विच संगतां विच वंडे सन, जिन्हां नूं सिरलेख उन्हां ने दिता, प्रीतम जी दे देश की को जावीए। सो उन्हां विचारां नूं आप जी दे सामने रख रहे हां जी, प्यार नाल सरवण करन दी किरपालता करनी जी। सानू बहुते ज्ञाना दी लोड़ नहीं, सानू एक शै दी लोड़ है जो सब तो अमोलक है ते असली है और साडे गाँव दी है। उस शै दा प्यारा नाम, उस वस्तु दा हुब परिया नाम ते उत्तम नाम है नानक प्रेम। इस प्रेम ने जिस हिरदे विच एक रत्ती पर निवास कीता है, ओ हिरदा तन है। गुरु नानक प्यारा लगे, पावे रत्ती को प्यारा लगे, पर लगे प्यारा। अर दिन रात माड़ी माड़ी धुख प्रीतम जी दे प्यार दी उठदी रहे। रात जाग खुले तां धन गुरु नानक देव हिरदे विच हो रहा होवे। तुरे फिरे आवे जावे कमकार विच प्यार दी तू वज जावे। तन हो शरीर ते तन है ओ मन जिस अंदर एकिणका वसिया है। जे महीने विच एक छिन भी ऐसी आ जावे कि मुंह कहे धन गुरु नानक देव ते अखां जल नाल भर जाण ते शरीर लू कंडे हो जाण ते कलेजे विच प्रीतम गुरु नानक देव जी दे मिलण दी खिच तुणका दे जावे तां जन्म सफल है। जिसनू एक वार ऐसा समा लंघ गया है उस अंदर प्यारा जरूर वसेगा। गुरु नानक जीवन शक्ति है, गुरु नानक जीवदा जागदा प्रीतम है, गुरु नानक मनुख बन के संसार तारन आया है। वह हुण भी अपने प्रेमियां दा प्रीतम उसे तरह है। उस नाल नेहो जिसदा लग गया सो सुखिया तन उस जन्मा नानक तिस बलिहारी। जे लोड़ है ता इको लोड़ लोड़े, जे तांग है ता इको तांग तांगे, और ओ की गुरु नानक प्रेम दी रिजम अंदर वसाओ। काश ओ घड़ी आवे ते आई होई फिर ना खुसे कि प्रीतम जी दा प्रेम सुते होए शेर वांगू जाग पवे अते प्यार दा ऐसा रस बज जावे कि पए खीवे होविए ते गाविए। मूल आलन स्यों प्रीत बनी रहाओ, तोरी न टूटे छोरी न छूटे ऐसी माधो खिंचतनी। दिन सरैण मन माहे बसत है तू कर कृपा प्रभ अपनी। प्रीतम जी नू प्यार करो अंदर वसाओ, जान तू अंदर तां सुखे तू निमाणी माणिया। आखो धन गुरु नानक देव, धन जगदाता प्रीतम जी, जो साडे विच साडे वर्गा हो के वसिया ते साडे अंदर लौ लगा के लुक बैठा, जो लौ लगी वालियां तो दे छड़ के भी नहीं लुकिया, उना दे हिरदे नू तख्त बना के अठे पैर उते विराजदा है। धन है ऐसा प्रीतम होर की लोड़ है, जो दिसदा है किस अर्थ है, जो ना दिसण वाला अमोलक पदार्थ ओ भी किस अर्थ है। सब तरवर दी छाया है, मुकत भी कुछ वस्तु नहीं ते सुर्ग बैकुंठ भी किसे काम नहीं। पापां तो छुट्टण दा संकल्प ते उच्चे होण दी इच्छा भी माया दा जाल है। सार वस्तु एहो नानक प्रेम है। जे ए लज जावे ता ए तुन मगन रहे ते सारी आपनी मैं मेरी ते सोचां छड़ के इको लगन विच लगा रहे। हे गुरु नानक प्रीतम जी, अपना प्यार ला दियो। धन गुरु नानक देव जी, अपना प्यार ला दियो। श्री गुरु ग्रंथ साहिब जी का सत्संग करना सब तो श्रेष्ठ काम है। अपने नितनेम के पाठां नूं प्यार नाल करना चाहिदा है और सतगुरां दी हजूरी विच बैठ के पाठ करना अति लाभदायक है। जेकर सतगुरु जी दे चरण कमलां दा ध्यान रखण लग जाइए, हर वेले ख्याल करिए कि वह साडे नाल हन, उन्हां दे होण दा है मातर दा संकल्प भुलण ना देइए, तां चित भिजदा खुभदा ते लगदा है। संसार विच जन्म लाहे वास्ते होया है, पर असी सब तोटे वाले काम कर रहे हाँ। जिन्हां प्यारियां तो विछड़ जाना है, उन्हां विच जल विच कौल फुल वांगू ना रहना, ते सच्चा प्रेम सदा रहण वाले, सदा खुशियां ते सदा चाव दे दाते वाहिगुरु वल ना लगाना, ये तोटे विच जाना है। लाहे वल ओ जा रहा है जो अंदर वाहिगुरु दी हजूरी नू रखदा है ते बाहर संसार दे फर्ज अदा करदा है। हाँ जी, लाहे वल ओ जा रहा है जो अंदर वाहिगुरु दी हजूरी नू रखदा है ते बाहर संसार दे फर्ज अदा करदा है। सत्संग, गुरबाणी आदि इस दे साधन हन। हादी यानी परमारथ दा राह दसण वाला। हादी तो बिना राह दा तय होना कठिन है। साढ़े हादी श्री गुरु नानक देव जी हैं। आप कहोगे वो तो हैं व्यक्ति जां शरीर विच नहीं हैं, पर यह ख्याल करके उन्हां दे प्यार तो सहायता तो विरवे रह जाना ठीक नहीं है। तुसी ये आदत पकाओ कि श्री गुरु जी मेरे अंग संग हैं। ये गल चित विच आ जावे, सानू किसे वेले भी ना भुले। पहले ये औखा है, पर शुरू करन वेले दिन विच कई वेर तुहानू चेता आ जाया करेगा कि गुरु नानक देव जी हन और मेरे नाल हन। ये सांझ सुरत विच पै जान नाल प्रेम दी खिच दा खजाना जो अंदर माया वैरन दे वस विच आया होया है, साडे वस विच आवण लग जावेगा। ज्यों ज्यों ये याद खिच दी शकल इख्तियार करेगी, त्यों त्यों सतगुर दी सहायता साडी मददगार बनेगी। सिर ऊपर ठांडा गुरसूरा, नानक तां के कारज पूरा गुरवाक है। कुछ शरीरक प्रबंध जरूरी हन जो मैनू आशा है कि आप जानते होवोगे, परंतु मैं लिख देंदा हाँ जो चेते रहन। पहला, रात दा अन्न जरा स्वखते छक लेना चाहिदा है तां जो प्रसाद छकण तो 2 को घंटे बाद सुता जावे। दूसरा, ये प्रसाद बहुत पेट भर के खाना अच्छा नहीं, थोड़ी जी भुख बाकी होवे तां बस कर दित्ती। फाके करन दा या आपनू थोड़ा खा के कमज़ोर करने दा मतलब नहीं है, परंतु तूड़ के ना खाण दा तात्पर्य है। तीसरा, सोना 10 बजे तो पहले चंगा है। चौथा, 4 बजे तड़के दे लगभग उठना ते स्नान आदि करके एकांत बैठ जाना चाहिदा है। पंजवा, केसी स्नान, शरीर दा इशनान, कपड़ियां दा पहनना, ये सदा स्वच्छ रखना लाभदायक है। छेवां, घर दे कम्मां विच आलस करना ते बैठमल बन जाना परमारथ लई शरीर नू कमज़ोर करदा है। इस तरह दे आम ख्याल शरीरक शुद्धता दे रख के फिर आत्मा दे इशनान साधन विच लगना जो इस तरह नाल कुछ हो सकदा है। सवेरे 4 बजे एकांत बैठ के श्री गुरु जी नू अपने अंग संग विराजमान ख्याल करके जप साहब दे पाठ करो और इस तरह करो कि श्री गुरु जी आप सरवण कर रहे हैं। ऐसा करने नाल गुरु जी दे चरणों में ध्यान टिकना शुरू हो जाएगा, प्रेम जागना शुरू हो जाएगा। इस ध्यान ते खिच दे कारण मन विच जो विखेप दा औगण है, जिसनू संकल्पां विकल्पां दा फुरना आखदे हन, दूर आउण लग जाएगा। सफाई ते एकाग्रता आउणी शुरू हो जाएगी। हो सकदा है कि कदे कदे इस तरह पाठ करदिया तुहानू नींद सतावे या एक नीम नींदर दी अवस्था पैदा हो जावे। तद इस ध्यान नाल दूर रहेगी। भला जे वह दूर ना रहे तद उठ के सहजे सहजे टहलन लग गए और उसी तरह पाठ ते ध्यान विच लगे रहे। थोड़ी देर बाद फिर बैठ गए। मतलब यह है कि पाठ वेले जो नींद ते आलस जिहा एक तरह की गमता जी पैदा करता है उस विच कदे अपने आप नू नहीं पैण देना, सावधान रहना। जैसे गुरु जी का वाक है, प्रभ की उस्तत करो संत मीत, सावधान एकागर चीत। सिख दिहाड़ी गृहस्थी रात नू सन्यासी है। रात जब सारा परिवार सो जावे तो आप बैठ जावे कीर्तन सवेले का पाठ करके नाम शुरू करे ते करदा करदा ऊंगा आमदे सो जावे ते जद जागे जे नाम जारी होवे तां समझो कि नींद विच भी नाम जारी रहा है। जागण विच शांत सुख बाणी या नाम होवे तां भी समझो कि नाम जारी रहा है। जप तप हठ करामातां और सबो कुछ लज जांदा है पर रस कठिन है। जे रस नहीं पिया तद की बणिया। जिन्हां नूं कदे रस दा झलका वज जांदा है ਉਹ ਸੁਭਾਗੇ ਹਨ, ਧਨ ਹਨ, ਪਰ ਜੇ ਸ਼ੁਕਰ ਕਰਦੇ ਰਹਿਣ। ਤੁਸੀਂ ਹੁਣ ਸਵੇਰ ਦਾ ਉੱਠਣਾ ਅਤੇ ਨਿਤਨੇਮ ਬਾਕਾਇਦਾ ਕਰਦੇ ਹੋ ਤਾਂ ਜੋ ਚਿੱਤ ਦੀ ਹਾਲਤ ਸਵਸਥ ਹੋ ਜਾਵੇ। ਗੁਰਸਿੱਖੀ ਵਿੱਚ ਕੋਈ ਗੱਲ ਇਸ ਤਰ੍ਹਾਂ ਨਾਲ ਕਰਨੇ ਦੀ ਆਗਿਆ ਨਹੀਂ ਕਿ ਜਿਸ ਦਾ ਫਲ ਸੁਰਤ ਦਾ ਥੱਕ ਜਾਣਾ ਜਾਂ ਸਰੀਰ ਦਾ ਟੁੱਟ ਜਾਣਾ ਹੋਵੇ। ਆਰਾਮ ਦੀ ਨੀਂਦਰ, ਖਾਣ ਪੀਣ ਅਤੇ ਹੋਰ ਸਰੀਰਕ ਅਰੋਗਤਾ ਦੇ ਜ਼ਰੂਰੀ ਕੰਮ ਕਰਕੇ ਅਤੇ ਆਪਣੇ ਰੁਜ਼ਗਾਰ ਲਈ ਜਿਤਨਾ ਵਕਤ ਲੋੜੀਂਦਾ ਹੈ ਉਸ ਵਿੱਚ ਲਗਾਉਣਾ। ਪਰੰਤੂ ਇਸ ਤਰ੍ਹਾਂ ਕਰਨ ਵਿੱਚ ਸਾਰਾ ਸਮਾਂ ਖਰਚ ਨਹੀਂ ਹੁੰਦਾ, ਅਕਸਰ ਵੇਰ ਬਹੁਤ ਵਕਤ ਬਚਦਾ ਹੈ। ਉਸ ਸਾਰੇ ਨੂੰ ਅੱਗੇ ਦੀ ਤਿਆਰੀ ਅਰਥ ਖਰਚ ਕਰਨਾ ਚਾਹੀਦਾ ਹੈ। ਜੇਕਰ ਪਹਿਲੇ ਪਹਿਲ ਤਬੀਅਤ ਬਚਤ ਦਾ ਸਾਰਾ ਵਕਤ ਨਾ ਦੇ ਸਕੇ ਤਾਂ ਇਹ ਪ੍ਰਬੰਧ ਕਰਨਾ ਚਾਹੀਏ ਕਿ ਰਾਤ 10 ਵਜੇ ਤੋਂ ਪਹਿਲੇ ਸੋ ਜਾਵੇ ਔਰ ਸਵੇਰੇ 4 ਵਜੇ ਉੱਠ ਬੈਠੇ। 4 ਤੋਂ 7 ਵਜੇ ਤੱਕ ਜਾਂ 6:30 ਤੱਕ ਇਹ ਗੁਰਬਾਣੀ ਅਭਿਆਸ ਵਿੱਚ ਖਰਚ ਹੋਵੇ। ਸਵੇਰ ਦਾ ਜੋ ਇਹ ਵੇਲਾ ਸੰਭਾਲਿਆ ਜਾਵੇ ਤਾਂ ਇਸ ਦਾ ਅਸਰ ਸਾਰਾ ਦਿਨ ਤਬੀਅਤ 'ਤੇ ਛਾਇਆ ਰਹੇਗਾ। ਫਿਰ ਸਾਂਝ ਨੂੰ ਕੁਝ ਵਕਤ ਰਹਿਰਾਸ ਲਈ ਅਤੇ ਸੌਣ ਵੇਲੇ ਕੀਰਤਨ ਸਵੇਲੇ ਲਈ ਕੁਝ ਵਕਤ ਕੱਢਣਾ ਚਾਹੀਦਾ ਹੈ। ਜਦੋਂ ਇਹ ਤ੍ਰੈ ਵੇਲੇ ਸੰਭਾਲੇ ਜਾਣ ਤਾਂ ਕੁਛ ਸਮਾਂ ਪਾ ਕੇ ਮਾਇਆ ਵਿਹੋ ਮਨ ਤੋਂ ਘਟਦਾ ਹੈ, ਤਦੋਂ ਬਾਣੀ ਦਾ ਸਵਾਦ ਆਉਂਦਾ ਹੈ। ਜਿਉਂ ਜਿਉਂ ਸਵਾਦ ਵੱਧਦਾ ਹੈ ਉਹ ਆਪ ਹੀ ਫਿਰ ਵਕਤ ਨੂੰ ਆਪਣੇ ਵੱਲ ਖਿੱਚੀ ਜਾਂਦੀ ਹੈ। ਅੰਮ੍ਰਿਤ ਵੇਲੇ ਜਦ ਬਾਣੀ ਪੜ੍ਹੋ, ਇਕਾਂਤ ਬੈਠ ਕੇ ਪੜ੍ਹੋ, ਪਰ ਉਸ ਵੇਲੇ ਇਹ ਖਿਆਲ ਕਰੋ ਕਿ ਮੈਂ ਬਾਣੀ ਸੁੰਝ ਵਿੱਚ ਨਹੀਂ ਪੜ੍ਹ ਰਿਹਾ ਪਰ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਂ। ਗਉ ਉਹ ਨਜ਼ਰ ਨਹੀਂ ਪੈਂਦੇ ਕਿਉਂਕਿ ਮੇਰੀ ਆਤਮ ਦ੍ਰਿਸ਼ਟੀ ਅਜੇ ਬੰਦ ਹੈ, ਪਰ ਉਹ ਮੇਰੇ ਸਾਹਮਣੇ ਬੈਠੇ ਹਨ ਔਰ ਮੇਰੇ ਪਾਠ ਨੂੰ ਸੁਣ ਰਹੇ ਹਨ। ਜਦ ਕਦੇ ਇਹ ਖਿਆਲ ਵੱਜੇਗਾ ਕਿ ਗੁਰੂ ਜੀ ਸੁਣਦੇ ਹਨ ਤਦ ਮਨ ਖਿਲਾਰ ਤੋਂ ਇਕੱਠਾ ਹੋ ਕੇ ਇੱਕ ਨੁਕਤੇ ਵੱਲ ਰੁੱਖ ਕਰੇਗਾ। ਉਹਨਾਂ ਦੀ ਹਜ਼ੂਰੀ ਵਿੱਚ ਕੁਛ ਪਿਆਰ ਅਤੇ ਭੈ ਵਾਲਾ ਸਤਿਕਾਰ ਹੋਵੇਗਾ। ਇਸ ਤਰ੍ਹਾਂ ਪਾਠ ਕਰਨਾ ਹਜ਼ੂਰੀ ਦਾ ਪਾਠ ਆਖਦੇ ਹਨ। ਪਾਠ ਕਰਨਾ ਇੱਕ ਤਰ੍ਹਾਂ ਦੀ ਸਨਮੁਖ ਉਸਤਤ ਕਰਨੀ ਅਤੇ ਆਤਮ ਸਹਾਇਤਾ ਵਾਸਤੇ ਅਰਜ਼ ਕਰਨੀ ਹੁੰਦੀ ਹੈ। ਸੋ ਜੇ ਤਾਂ ਕਿਸੇ ਨੂੰ ਸੰਬੋਧਨ ਕੀਤਾ ਜਾਵੇ, ਅਰਥਾਤ ਕਿਸੇ ਸੁਣਨ ਵਾਲੇ ਅਤੇ ਜਵਾਬ ਦੇਣ ਦੀ ਸਮਰੱਥਾ ਵਾਲੇ ਨੂੰ ਸੁਣਾਇਆ ਜਾਵੇ, ਤਦ ਤਾਂ ਉਸਦਾ ਕੁਛ ਸਵਾਦ ਹੋਵੇ, ਜਵਾਬ ਦੀ ਉਮੀਦ ਹੋਵੇ ਔਰ ਕਰਨ ਵਿੱਚ ਕੁਛ ਪ੍ਰਯੋਜਨ ਸਫਲ ਹੋਵੇ। ਐਵੇਂ ਜੋ ਕੁਛ ਕੀਤਾ ਜਾਂਦਾ ਹੈ ਉਹ ਉਜਾੜ ਵਿੱਚ ਵਾਜਾਂ ਮਾਰਨ ਵਾਂਗੂ ਸੁੰਝ ਵਿੱਚ ਖਿਲਰਦਾ ਹੈ ਅਤੇ ਆਪਣੇ ਪੂਰੇ ਅਸਰ ਤੋਂ ਖਾਲੀ ਜਾਂਦਾ ਹੈ। ਇਸ ਗੱਲ ਵਿੱਚ ਸ਼ੱਕ ਨਹੀਂ ਚਾਹੀਦਾ ਕਿ ਗੁਰੂ ਕਿਉਂ ਸੁਣੇਗਾ, ਉਹ ਬਹੁਤ ਉੱਚਾ ਹੈ ਅਤੇ ਅਸੀਂ ਨੀਵੇਂ ਹਾਂ। ਬੇਸ਼ੱਕ ਅਸੀਂ ਨੀਵੇਂ ਹਾਂ ਅਤੇ ਉਹ ਬਹੁਤ ਉੱਚਾ ਹੈ, ਪਰ ਉਹ ਪ੍ਰੇਮ ਦਾ ਰੂਪ ਹੈ। ਪਾਪੀਆਂ ਦੁਖੀਆਂ ਦੀ ਖਾਤਰ ਸੰਸਾਰ ਪਰ ਆ ਕੇ ਖੇਦ ਪਾ ਕੇ ਸਾੜੀਏ ਸੁਣਦਾ ਰਿਹਾ ਤੇ ਸੁਖ ਦਿੰਦਾ ਰਿਹਾ ਹੈ, ਹੁਣ ਕਿਉਂ ਨਾ ਸੁਣੇਗਾ ਤੇ ਪਿਆਰ ਕਰੇਗਾ। ਇਹ ਪੱਕਾ ਵਿਸ਼ਵਾਸ ਚਾਹੀਦਾ ਹੈ ਕਿ ਗੁਰੂ ਸੁਣਦਾ ਹੈ। ਕਦੇ ਕਦੇ ਇਸ ਤਰ੍ਹਾਂ ਕੀਤੇ ਪਾਠ ਵਿੱਚ ਬਹੁਤ ਰਸ ਆਵੇਗਾ। ਉਸ ਦਿਨ ਗੁਰੂ ਗੋਇਆ ਬਾਣੀ ਨੂੰ ਪਾਠ ਨੂੰ ਮਨਜ਼ੂਰ ਕਰਦਾ ਹੈ। ਗੁਰੂ ਦਾ ਰੂਪ ਆਨੰਦ ਹੈ। ਜਦ ਬਾਣੀ ਆਨੰਦ ਦਿੰਦੀ ਹੈ ਤਦ ਤਾਂ ਉਹ ਗੁਰੂ ਦਾ ਫੇਰਾ ਹੁੰਦਾ ਹੈ ਜੋ ਆਪਣੇ ਪਿਆਰ ਦਾ ਮੀਂਹ ਸਾਡੇ ਪਰ ਵਰ ਜਾਂਦਾ ਹੈ। ਇਹ ਜੋ ਸਤਿਗੁਰੂ ਜੀ ਦਾ ਧਿਆਨ ਕਰਕੇ ਬਾਣੀ ਪੜ੍ਹਨੀ ਅਤੇ ਉਹਨਾਂ ਨੂੰ ਸੁਣਾਉਣੀ ਹੈ, ਇਸ ਪਰ ਸਤਿਗੁਰੂ ਜੀ ਦਾ ਆਪਣਾ ਹੁਕਮ ਹੈ, ਗੁਰ ਕੀ ਮੂਰਤ ਮਨ ਮੈਂ ਧਿਆਨ। ਮੇਰਾ ਵਿਸ਼ਵਾਸ ਹੈ ਜੇਕਰ ਇਸ ਤਰ੍ਹਾਂ ਆਪ ਬਾਣੀ ਪੜ੍ਹੋਗੇ ਤਾਂ ਧਿਆਨ ਟਿਕੇਗਾ ਔਰ ਰਸ ਵੀ ਪਵੇਗਾ। ਇਸ ਦੇ ਨਾਲ ਕੁਸੰਗ ਤੋਂ ਬਚਾਓ ਕਰਨਾ, ਬੁਰੀ ਸੋਹਬਤ ਤੋਂ ਦੂਰ ਰਹਿਣਾ ਔਰ ਜਿੱਥੋਂ ਤੱਕ ਵਾਹ ਚੱਲੇ ਭਲਾ ਕਰਨਾ ਅਤੇ ਬੁਰਾ ਕਿਸੇ ਦਾ ਨਹੀਂ ਕਰਨਾ। ਕੁਝ ਵਕਤ ਚਾਹੇ 15 ਹੀ ਮਿੰਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨੂੰ ਰੋਜ਼ ਦੇਣੇ। ਗੁਰੂ ਨਾਨਕ ਦੇਵ ਬੜਾ ਦਿਆਲੂ ਪਿਤਾ ਹੈ, ਉਸਦੀ ਹਜ਼ੂਰੀ ਵਿੱਚ ਸਭ ਕੁਝ ਕਰਨਾ ਚਾਹੀਏ। ਆਪ ਨੇ ਰੁਪਏ ਦੇ ਖਰਚ ਬਾਬਤ ਵੀ ਲਿਖਿਆ ਹੈ, ਗੁਰੂ ਕਿਰਪਾ ਨਾਲ ਆਪ ਅਮੀਰ ਘਰ ਜਨਮੇ ਹੋ ਔਰ ਰੁਪਏ ਤੋਂ ਗਨੀ ਹੋ। ਅਸਲ ਇਹ ਗੱਲ ਹੈ ਕਿ ਇਨਸਾਨ ਰੁਪਏ ਇਕੱਠੇ ਕਰਨ ਵਾਸਤੇ ਨਹੀਂ ਆਇਆ। ਜਿਸ ਸ਼ੈ ਨਾਲ ਪਿਆਰ ਕਰੀਏ ਉਸੇ ਦਾ ਰੂਪ ਹੋ ਜਾਈਦਾ ਹੈ। ਰੁਪਇਆ ਇੱਕ ਮੁਰਦਾ ਸ਼ੈ ਹੈ, ਇਸ ਦਾ ਪਿਆਰ ਰੂਹ ਵਿੱਚ ਆਤਮ ਜੀਵਨ ਵੱਲੋਂ ਇੱਕ ਮੁਰਦਾਪਨ ਪੈਦਾ ਕਰਦਾ ਹੈ ਔਰ ਰੁਪਏ ਦਾ ਪਿਆਰ ਇੰਨਾ ਮੁਰਦਾ ਕਰੀ ਜਾਂਦਾ ਹੈ ਕਿ ਦੁੱਖ ਦੇ ਕੇ ਵੀ ਰੁਪਏ ਇਕੱਠੇ ਕਰਦਾ ਹੈ, ਦੂਸਰੇ ਦੀ ਪੀੜ ਤੋਂ ਪੀੜਤ ਨਹੀਂ ਹੁੰਦਾ। ਇਸ ਤੋਂ ਮੇਰਾ ਮਤਲਬ ਇਹ ਨਹੀਂ ਕਿ ਆਦਮੀ ਨਾਂਗਾ ਹੋ ਕੇ ਜੰਗਲ ਵਿੱਚ ਜਾ ਬੈਠੇ, ਪਰ ਇਹ ਰੁਪਏ ਦੇ ਪਿਆਰ ਵਿੱਚ ਆਪਣੀ ਆਤਮਾ ਨਾ ਖੋ ਦੇਵੇ। ਸੰਸਾਰ ਦੀ ਇੱਜ਼ਤ ਅਤੇ ਰੁਪਇਆ ਅੰਤ ਨੂੰ ਨਾਲ ਨਹੀਂ ਜਾਂਦੇ। ਇਸ ਕਰਕੇ ਆਪਣੇ ਕਮਾਏ ਰੁਪਏ ਵਿੱਚ ਆਪਣਾ ਨਿਰਬਾਹ ਕਰਕੇ ਜੋ ਬਚੇ ਸਾਰਾ ਵਾਹਿਗੁਰੂ ਦਾ ਜਾਣੋ ਅਤੇ ਉਸਦਾ ਜਾਣ ਕੇ ਵਾਹਿਗੁਰੂ ਦੀ ਸੰਤਾਨ ਸ੍ਰਿਸ਼ਟੀ ਨਾਲ ਜੋ ਸਾਡੇ ਵੀਰ ਹਨ ਵੰਡ ਕੇ ਵਰਤੋ। ਪਰ ਜੇ ਅਜੇ ਤਬੀਅਤ ਇਤਨੀ ਤਿਆਰ ਨਹੀਂ ਹੈ ਤਾਂ ਇਸ ਰਸਤੇ ਪਾਓ ਕਿ ਸਨੇ ਸਨੇ ਇਸ ਨੁਕਤੇ ਉੱਤੇ ਆ ਜਾਵੇ। ਆਮਦਨ ਧਰਮ ਦੀ ਰੱਖੋ, ਰਿਸ਼ਵਤ ਤੋਂ ਉੱਕਾ ਪਰਹੇਜ਼ ਰਹੇ, ਜੋ ਆਪਣੀ ਕਮਾਈ ਦਾ ਆਵੇ ਉਸਦਾ ਦਸਵੰਦ ਗੁਰੂ ਅਰਪਣ ਕਰੋ। ਬਾਕੀ ਰੁਪਏ ਨੂੰ ਪਰਮੇਸ਼ਰ ਦੇ ਭੈ ਅਤੇ ਪਿਆਰ ਵਿੱਚ ਆਪਣੀ ਸੁਪਤਨੀ ਨਾਲ ਵਿਚਾਰ ਕੇ ਭਲਿਆਈ ਅਤੇ ਜਾਇਜ਼ ਸੁੱਖ ਲਈ ਵਰਤੋ। ਖਾਣਾ ਪੀਣਾ ਖਰਚਾ ਐਸਾ ਰੱਖੋ ਕਿ ਜਿਸ ਨਾਲ ਤਨ ਪੀੜਤ ਨਾ ਹੋਵੇ ਅਤੇ ਮਨ ਵਿਕਾਰੀ ਨਾ ਹੋਵੇ। ਹੁਕਮ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੈ ਤਨ ਪੀੜੀ ਹੈ ਮਨ ਮੈਂ ਚਲੈ ਵਿਕਾਰ। ਦਸਵੰਤ ਕੱਢਣਾ ਅਤੇ ਦੇਣਾ ਉਚਿਤ ਹੈ ਔਰ ਹੋਰ ਖਰਚ ਅਤੇ ਚੰਦੇ ਇਸ ਵਿੱਚੋਂ ਕਾਟ ਕਰਨੇ ਨਹੀਂ ਚਾਹੀਏ ਜੋ ਆਪਣੀ ਮੌਜ ਵਾਸਤੇ ਹੋਣ। ਜੇ ਬਹੁਲਤਾ ਦੇ ਸਮੇਂ ਦੀ ਕਮਾਈ ਜਰ ਕੇ ਵਰਤੀ ਅਤੇ ਜਿਉਰੀ ਜਾਵੇ ਤਾਂ ਤੋਟੇ ਸਮੇਂ ਕਾਟ ਘੱਟ ਪੈਂਦੀ ਹੈ। ਤੋਟੇ ਤ੍ਰੈ ਕਾਰਨਾਂ ਕਰਕੇ ਪੈਂਦੇ ਹਨ। ਪਹਿਲਾ, ਪਿਛਲੇ ਜਨਮਾਂ ਦੇ ਕਰਮਾਂ ਦੇ ਗੇੜ ਆ ਜਾਂਦੇ ਹਨ ਜੋ ਚੜ੍ਹੀ ਸੁਰਤ ਨੂੰ ਅਕਾਰਨ ਹੇਠਾਂ ਲੈ ਜਾਂਦੇ ਹਨ। ਦੂਸਰਾ, ਪੰਜਾਂ ਵਿਸ਼ਿਆਂ ਦੇ ਵੱਸ ਹੋ ਕੇ ਜਾਂ ਕਿਸੇ ਇੱਕ ਦੋ ਦੇ ਵੱਸ ਹੋ ਕੇ ਆਪਣੇ ਸਹਿਜ ਨੂੰ ਛੱਡ ਕੇ ਉਹਨਾਂ ਦੇ ਭੜਕਾ ਵਿੱਚ ਆ ਗਿਆ ਜਾਂ ਕੁਸੰਗ ਕੀਤਿਆਂ ਸੁਰਤ ਇਠਾਹਾਂ ਚਲੀ ਜਾਂਦੀ ਹੈ। ਤੀਸਰਾ, ਜੇ ਕਿਸੇ ਭਾਰੀ ਅਤੇ ਐਬਦਾਰ ਆਦਮੀ ਦੇ ਦਿਲ ਨੂੰ ਦਿਲ ਵਿੱਚ ਸਮਾਈਏ ਫਿਰ ਉਹਨਾਂ ਦੀ ਮੈਲ ਆਪਣੇ ਮਨ 'ਤੇ ਆ ਕੇ ਸੁਰਤ ਨੂੰ ਇਠਾਹਾਂ ਲੈ ਆਉਂਦੀ ਹੈ। ਸੋ ਇਲਾਜ ਕੀ ਹੈ ਤੋਟੇ ਦਾ? ਪਹਿਲਾ, ਧਿਆਨ ਸਤਿਗੁਰੂ ਦਾ ਅਤੇ ਨਾਮ ਉਚਾਰ ਦਾ ਗੇੜਾ ਵਧੀਕ ਤ੍ਰਿਖਾ ਕਰਨਾ। ਦੂਸਰਾ, ਇਸ਼ਨਾਨ ਮਾਲਿਸ਼ ਕੱਪੜੇ ਬਦਲਣੇ, ਇਕਾਂਤ ਜਾ ਕੇ ਗੱਜ ਕੇ ਬਾਣੀ ਪੜ੍ਹਨੀ, ਪ੍ਰਾਰਥਨਾ, ਕਿਸੇ ਨਿੱਜ ਦੇ ਸਤਸੰਗੀ ਦੇ ਦਰਸ਼ਨ ਅਤੇ ਕੁਸੰਗ ਦਾ ਤਿਆਗ। ਤੀਸਰਾ, ਆਪਣੇ ਦਿਲ ਨੂੰ ਆਪਣੇ ਤੋਂ ਵਧੇਕ ਉੱਜਲ ਦਿਲਾਂ ਨਾਲ ਰਗੜਨਾ, ਪਰ ਇਸ ਤੋਂ ਪਹਿਲਾਂ ਰਟਣ ਦਾ ਗੇੜ ਅਤਿ ਤ੍ਰਿਖਾ ਕਰਨਾ ਚਾਹੀਏ। ਲਹਾ ਚੜਾ ਵਾਰੋ ਵਾਰ ਆਉਂਦੇ ਹਨ। ਜੇ ਨੀਅਤ ਰਾਸ ਤੇ ਸਤਸੰਗ ਦੀ ਹੋਵੇ ਤਦ ਹਰ ਲਹਾ ਪਹਿਲੇ ਨਾਲੋਂ ਉੱਚੀਆਂ ਕਰਦਾ ਜਾਂਦਾ ਹੈ, ਹਰ ਉਤਰਾਈ ਦੇ ਬਾਅਦ ਚੜ੍ਹਾਈ ਆਉਂਦੀ ਹੈ। ਸਾਡੇ ਮਨ ਵਿੱਚ ਜਿੰਨੇ ਵਧੀਕ ਖਿਆਲ ਪੈਦਾ ਹੋਣਗੇ, ਉਨੀ ਵਧੀਕ ਸਾਡੇ ਅੰਦਰ ਸਾਈਂ ਨਾਲੋਂ ਵਿਥ ਪਵੇਗੀ। ਬਾਣੀ ਦਾ ਪਾਠ ਅਤੇ ਸਿਮਰਨ ਇਸ ਲਈ ਕਰੀਦਾ ਹੈ ਕਿ ਮਨ ਵਿੱਚ ਵਾਹਿਗੁਰੂ ਜੀ ਦਾ ਵਾਸਾ ਹੋ ਜਾਵੇ ਅਤੇ ਹੋਰ ਤਰੰਗ ਘੱਟ ਜਾਣ ਅਤੇ ਫੁਰਨੇ ਹਟ ਜਾਣ। ਮਨ ਭਾਰਾ ਅਤੇ ਬਾਣੀ ਤੋਂ ਬੇਸਵਾਦ ਤਦ ਹੁੰਦਾ ਹੈ ਜਦੋਂ ਮਨ ਵਿੱਚ ਪਿਆਰੇ ਜੀ ਤੋਂ ਬਿਨਾਂ ਕਿਸੇ ਗੱਲ ਦਾ ਭੈ, ਤੋਖਲਾ, ਭਰਮ ਜਾਂ ਕਿਸੇ ਨਾਮਹੀਨ ਮਿੱਤਰ ਪਿਆਰੇ ਦਾ ਪਿਆਰ ਵਾੜ ਲਈਦਾ ਹੈ। ਜੇ ਇਸ ਤੋਂ ਬਚਿਆ ਰਹੇ ਤਦ ਫੇਰ ਰਸ ਨਹੀਂ ਜਾਂਦਾ। ਹਾਂਜੀ, ਮਨ ਭਾਰਾ ਅਤੇ ਬਾਣੀ ਤੋਂ ਬੇਸਵਾਦ ਤਦ ਹੁੰਦਾ ਹੈ ਜਦੋਂ ਮਨ ਵਿੱਚ ਪਿਆਰੇ ਜੀ ਤੋਂ ਬਿਨਾਂ ਕਿਸੇ ਗੱਲ ਦਾ ਭੈ, ਤੋਖਲਾ, ਭਰਮ ਜਾਂ ਕਿਸੇ ਨਾਮਹੀਨ ਮਿੱਤਰ ਪਿਆਰੇ ਦਾ ਪਿਆਰ ਵਾੜ ਲਈਦਾ ਹੈ। ਜੇ ਇਸ ਤੋਂ ਬਚਿਆ ਰਹੇ ਤਦ ਫਿਰ ਰਸ ਨਹੀਂ ਜਾਂਦਾ। ਸਤਸੰਗ ਦੇ ਪਿਆਰ ਨਾਲ ਰਸ ਬਣਿਆ ਰਹਿੰਦਾ ਹੈ। ਖੁਸ਼ੀ ਨੂੰ ਜੀਵਣਾ ਕਠਿਨ ਹੈ, ਅਜਰ ਵਸਤੂ ਜਰੀ ਨਹੀਂ ਜਾਂਦੀ। ਜਦੋਂ ਕੋਈ ਭੁੱਲ ਕੀਤੀ ਫਿਰ ਗਿਰਾਵ ਆਉਂਦਾ ਹੈ, ਉਹ ਜਰਨ ਦੀ ਜਾਚ ਦੱਸ ਕੇ ਲੰਘ ਜਾਂਦਾ ਹੈ। ਇਉਂ ਆਦਮੀ ਤੁਰਦਾ, ਸਿੱਖਦਾ ਅਤੇ ਉੱਨਤ ਹੁੰਦਾ ਹੈ। ਕਦੇ ਕਦੇ ਦੇਵ ਜਨਾਂ ਨੂੰ ਲੋੜ ਪੈਂਦੀ ਹੈ ਕਿ ਸਾਡੀ ਮਤ ਟਿਕਾਣੇ ਰੱਖਣ ਲਈ ਸਾਡੇ ਵਿੱਤ ਅਨੁਸਾਰ ਸਹਿਜੇ ਸਹਿਜੇ ਪੱਚਵੀ ਤਰੱਕੀ ਕਰ ਦੇਣ। ਜਦੋਂ ਸੁਰਤ ਗਿਰੇ ਤਦੋਂ ਦਿਲ ਦਾ ਹਾਰਨਾ ਠੀਕ ਨਹੀਂ ਹੁੰਦਾ, ਉਦੋਂ ਜੁੱਧ ਦਾ ਵੇਲਾ ਆਉਂਦਾ ਹੈ। ਮਾਨੋ ਰਾਕਸ਼ ਸਾਡੇ ਅੰਦਰ ਆ ਵੜੇ ਹਨ, ਵੇਲਾ ਜੰਗ ਦਾ ਹੈ। ਦਬਾ ਦਬ ਤੋਪਖਾਨਾ ਬੀੜ ਕੇ ਗੋਲੇ ਚੱਲਣ, ਵਾਤ ਵਜਨ ਟਮਕ ਭੇਰੀਆਂ, ਮੱਲੱਥੇ ਲੈਂਦੇ ਫੇਰੀਆਂ, ਨਿਹੱਤੇ ਪੰਜਵਾਨ ਮੈਂ ਗੁਰਥਾਪੀ ਦਿੱਤੀ ਕਣ ਜੀਓ। ਵਧੀਕ ਜ਼ੋਰ ਨਾਲ ਗੇੜ ਚੱਲੇ, ਇਸ ਵੇਲੇ ਨਾਮ ਲੈਣਾ ਅਸੁਰੀ ਸੰਪਦਾ ਉੱਤੇ ਗੋਲਾਬਾਰੀ ਕਰਨੀ ਹੈ, ਅਖੀਰ ਫਤਿਹ ਤੁਹਾਡੀ ਹੋਵੇਗੀ। ਸਿੱਖ ਦੀ ਸਿੱਖੀ ਇਹ ਹੈ ਕਿ ਯਤਨ ਨਹੀਂ ਛੱਡਣਾ। ਵਾਹਿਗੁਰੂ ਜੀ ਕਾ ਖਾਲਸਾ ਰੋਜ਼ ਆਖੀਦਾ ਹੈ ਅਤੇ ਨਾਲ ਹੀ ਵਾਹਿਗੁਰੂ ਜੀ ਕੀ ਫਤਿਹ ਕਹੀਦੀ ਹੈ। ਦੋਹਾਂ ਨੂੰ ਮਿਲਾ ਕੇ ਵਿੱਚ ਮੇਲੀਏ ਤਾਂ ਅਰਥ ਇਹ ਨਿਕਲਦਾ ਹੈ ਕਿ ਖਾਲਸੇ ਦੀ ਫਤਿਹ ਹੈ। ਗੋਇਆ ਖਾਲਸਾ ਅਤੇ ਫਤਿਹ ਦੋਵੇਂ ਚੀਜ਼ਾਂ ਵਾਹਿਗੁਰੂ ਦੀਆਂ ਹਨ, ਤਾਂ ਦੋਹਾਂ ਦਾ ਇੱਕ ਮਾਲਕ ਦੀ ਸ਼ੈ ਹੋਣ ਕਰਕੇ ਪਰਸਪਰ ਸਹਿਚਾਰ ਹੋ ਗਿਆ। ਖਾਲਸਾ ਵਾਹਿਗੁਰੂ ਦੇ ਘਰ ਵਸਦਾ ਹੈ, ਪਰ ਜੇ ਉਹ ਅੱਠੇ ਪੈਰ ਉਸਦੇ ਮਾਇਆ ਮੰਡਲ ਵਿਹੜੇ ਵਿੱਚ ਖੇਡਦਾ ਹੈ ਤਦ ਖਾਲਸਾ ਮਾਇਆ ਦਾ ਹੈ, ਵਾਹਿਗੁਰੂ ਜੀ ਦਾ ਖਾਲਸਾ ਨਹੀਂ ਹੈ। ਅਤੇ ਫਤਿਹ ਸਦਾ ਵਾਹਿਗੁਰੂ ਦੇ ਘਰ ਹੈ, ਕਿਉਂਕਿ ਸਰਬ ਸ਼ਕਤੀਮਾਨ ਕੇਵਲ ਵਾਹਿਗੁਰੂ ਹੈ। ਸੋ ਪੂਰਨ ਰੂਪ ਕਰਕੇ ਨਿਰਸੰਸੇ ਫਤਿਹ ਉਸਦੇ ਘਰ ਹੈ, ਉਸਦੇ ਘਰ ਹੋ ਸਕਦੀ ਹੈ ਜੋ ਸਭ ਤੋਂ ਬਲੀ ਹੈ। ਇਸ ਕਰਕੇ ਵਾਹਿਗੁਰੂ ਜੀ ਦੀ ਫਤਿਹ ਰੋਜ਼ ਕਹੀਦੀ ਹੈ। ਹੁਣ ਜੇ ਅਸੀਂ ਉਸਦੇ ਘਰ ਵਸੀਏ ਜਿਸਦੇ ਘਰ ਫਤਿਹ ਨਿਸ਼ਚੇ ਵਸਦੀ ਹੈ, ਤਾਂ ਸੱਚ ਜਾਣੋ ਕਿ ਮਨ ਹਾਰੇਗਾ ਔਰ ਤੁਸੀਂ ਜਿੱਤੋਗੇ। ਪਰ ਜੇਕਰ ਅਸੀਂ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਹੀ ਨਾ ਬਣੀਏ ਤਦ ਫਿਰ ਫਤਿਹ ਦੀ ਮਰਜ਼ੀ ਹੈ ਕਿ ਸਾਡੇ ਘਰ ਆ ਜਾਵੇ ਕਿ ਨਾ ਆਵੇ। ਪ੍ਰੇਮੀ ਨੂੰ ਚਾਹੀਦਾ ਹੈ ਕਿ ਸਵੇਰੇ ਗੁਰੂ ਜੀ ਦਾ ਵਾਕ ਲਵੇ, ਜੋ ਸ਼ਬਦ ਆ ਜਾਵੇ ਸਮਝੇ ਕਿ ਅੱਜ ਦਾ ਉਪਦੇਸ਼ ਇਹ ਗੁਰੂ ਜੀ ਤੋਂ ਮਿਲਿਆ ਹੈ, ਉਸ ਨੂੰ ਸਮਝ ਵਿਚਾਰ ਕੇ ਪੱਲੇ ਬੰਨੇ ਅਤੇ ਸਾਰਾ ਦਿਨ ਉਸ 'ਤੇ ਅਮਲ ਕਰੇ। ਦਿਸਣ ਵਾਲੇ ਸਾਰੇ ਪਦਾਰਥਾਂ ਤੋਂ ਮਨ ਨੂੰ ਮੋੜ ਮੋੜ ਕੇ ਅੰਦਰ ਵਾਰ ਕਰਨਾ ਹੈ ਅਤੇ ਸਾਈਂ ਦੀ ਯਾਦ ਵਿੱਚ ਲਾਉਣਾ ਹੈ। ਮਨ ਨੇ ਪਦਾਰਥਾਂ ਵੱਲ ਧਾਵਣਾ ਹੈ, ਕਿਉਂਕਿ ਸਰੀਰ ਹੋਣ ਕਰਕੇ ਮਨ ਨੂੰ ਪਦਾਰਥਾਂ ਦੀ ਲੋੜ ਹੈ ਅਤੇ ਲੋੜ ਹੋਣ ਕਰਕੇ ਖਿੱਚ ਹੈ, ਅਤੇ ਸਦਾ ਖਿੱਚ ਦਾ ਅਭਿਆਸ ਹੁੰਦਾ ਰਹਿਣ ਕਰਕੇ ਇਹ ਖਿੱਚ ਸੁਭਾਉ ਭੂਤ ਹੋ ਜਾਂਦੀ ਹੈ। ਫਿਰ ਲੋੜ ਬੇਲੋੜੇ ਮਨ ਪਦਾਰਥਾਂ ਵਿੱਚ ਧਾਮਦਾ ਰਹਿੰਦਾ ਹੈ। ਇਉਂ ਜੋ ਸੁਭਾਉ ਬਣ ਜਾਂਦਾ ਹੈ ਉਹ ਉਲਟ ਅਭਿਆਸ ਨਾਲ ਬਦਲਦਾ ਹੈ। ਉਹ ਹੈ ਇਸ ਨੂੰ ਪਦਾਰਥਾਂ ਵੱਲ ਧਾਵਣ ਤੋਂ ਰੋਕ ਰੋਕ ਕੇ ਸਾਈਂ ਵੱਲ ਲਾਉਣ। ਇਉਂ ਇਹ ਅੰਦਰ ਵਾਰ ਨੂੰ ਰੁੱਖ ਕਰਦਾ, ਆਪੇ ਵਿੱਚ ਟਿਕਦਾ ਅਤੇ ਆਪ ਦੇ ਮੂਲ ਨੂੰ ਪਛਾਣਦਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਦਾ ਸਾਧਨ ਹੈ ਨਾਮ। ਨਾਮ ਦੇ ਅਭਿਆਸ ਨਾਲ ਮਨ ਅੰਦਰ ਨੂੰ ਜਾਂਦਾ ਹੈ ਅਤੇ ਸਾਈਆਂ ਜੀਵ ਵਿੱਚ ਟਿਕਦਾ ਹੈ। ਦੂਸਰਾ ਹੈ ਵੈਰਾਗ ਦਾ ਅਭਿਆਸ। ਇਸ ਮਨ ਨੂੰ ਵਿਚਾਰ ਨਾਲ ਸਮਝ ਦਿੰਦੇ ਰਹਿਣਾ ਕਿ ਜਿਤਨੀ ਕੁ ਲੋੜ ਮੇਰੇ ਸਰੀਰ ਨੂੰ ਪਦਾਰਥਾਂ ਦੀ ਹੈ, ਸਾਈਂ ਨੇ ਦਿੱਤੇ ਹੋਏ ਹਨ। ਵਾਧੂ ਪਦਾਰਥਾਂ ਵੱਲ ਸੁਭਾਅ ਵੱਸ ਹੋ ਕੇ ਭਜਦੇ ਰਹਿਣਾ, ਤ੍ਰਿਸ਼ਨਾ ਅਤੇ ਵਾਸ਼ਨਾ ਵਿੱਚ ਉੱਡਦੇ ਰਹਿਣਾ, ਆਪਣੀਆਂ ਤਾਕਤਾਂ ਨੂੰ ਜ਼ਾਇਲ ਕਰਦੇ ਰਹਿਣਾ ਹੈ। ਪੱਲੇ ਕੁਝ ਨਹੀਂ ਬਚਦਾ। ਸੁਰਤ ਨੂੰ ਹਾਂਡ ਆਉਂਦੀ ਹੈ, ਥਕਾਨ ਪੱਲੇ ਪੈਂਦੀ ਹੈ, ਤਾਂ ਤੇ ਤ੍ਰਿਸ਼ਨਾ ਦੇ ਮਗਰ ਉੱਡਣਾ ਛੱਡੋ, ਫਿਰ ਪ੍ਰਯਤਨ ਨਾਲ ਜੋੜੇ ਲੱਭੇ ਪਦਾਰਥ ਸਾਰੇ ਅੰਤ ਛੱਡਣੇ ਪੈਂਦੇ ਹਨ, ਨਾਲ ਨਹੀਂ ਜਾਂਦੇ। ਨਾਲ ਨਾ ਜਾਣ ਵਾਲੇ ਦੇ ਮਗਰ ਨਾ ਤਾ ਅਤੇ ਨਾਲ ਜਾਣ ਵਾਲੇ ਦੇ ਮਗਰ ਪਿਆ ਰਹੋ। ਨਾਲ ਜਾਣੇ ਵਾਲਾ ਹੈ ਪਰਮੇਸ਼ਰ ਜੀ ਦਾ ਨਾਮ। ਸੋ ਭਾਉ ਚਾਉ ਕੇ ਇਸੇ ਤੇ ਆ ਕੇ ਟਿਕ। ਇਸ ਤਰ੍ਹਾਂ ਦੇ ਵਿਚਾਰ ਵੈਰਾਗ ਵਿੱਚ ਸਹਾਇਕ ਹੁੰਦੇ ਹਨ। ਜਦੋਂ ਇਹਨਾਂ ਯਤਨਾਂ ਨਾਲ ਮਨ ਆਪੇ ਵਿੱਚ ਇਕੱਠਾ ਹੁੰਦਾ ਹੁੰਦਾ ਸਾਈਂ 'ਤੇ ਟਿਕਦਾ ਹੈ ਤਾਂ ਸੁਖੀ ਹੁੰਦਾ ਹੈ। ਜੇਕਰ ਆਪ ਗੁਰੂ ਘਰ ਦੇ ਤਰੀਕੇ ਨਾਲ ਸ਼ਬਦ ਸੁਰਤ ਦਾ ਸਾਧਨ ਕਰਨਾ ਲੋਚਦੇ ਹੋ ਤਦ ਇਹ ਅਲੂਣੀ ਸਿਲਾ ਹੈ। ਇੱਥੇ ਹੋਰਨਾਂ ਮਤਾਂ ਵਾਂਗੂ ਕਿਸੇ ਨੇ ਆਪ ਵਾਹ ਵਾਹ ਨਹੀਂ ਕਰਨੀ, ਕਿਸੇ ਨੇ ਖਾਈ ਟੱਪਣਾ ਰਾਹ ਨਹੀਂ ਦੱਸਣਾ, ਕਿਸੇ ਨੇ ਕਿਸੇ ਵੇਲੇ ਆਪ ਦੀ ਨਾਵਾਕਫੀ ਦਾ ਫਾਇਦਾ ਨਹੀਂ ਉਠਾਉਣਾ। ਇਸ ਘਰ ਵਿੱਚ ਸੱਚ ਹੈ ਔਰ ਨੰਗਾ ਸੱਚ ਅਤੇ ਨੰਗਾ ਸਵਾਦੀਕ ਨਹੀਂ ਹੋਇਆ ਕਰਦਾ। ਕੀ ਆਪ ਚਾਹੁੰਦੇ ਹੋ ਕਿ ਉਸ ਮਾਰਗ ਪਰ ਕਦਮ ਧਰੋ ਜਿਸ ਦੀ ਮਹਿਮਾ ਹੈ ਕਿ ਪਰਮਾਨੰਦ ਪ੍ਰਦਾਨ ਕਰੇ? ਤਦ ਉਹ ਸਾਰਾ ਕੁਛ ਜੋ ਉਸ ਰਸਤੇ ਦਾ ਰੋਕੂ ਹੋਵੇਗਾ ਔਰ ਚਿੱਤ ਨੂੰ ਪਿਆਰਾ ਹੋਵੇਗਾ, ਚਿੱਤ ਨੂੰ ਛੱਡਣਾ ਪਵੇਗਾ। ਮਸਲਨ ਅੰਮ੍ਰਿਤ ਵੇਲੇ ਦੀ ਨੀਂਦ, ਸਾਂਝ ਵੇਲੇ ਦੀ ਗੱਪ ਛੜੱਪ, ਸੰਸਾਰ ਨੂੰ ਸੁੱਖ ਜਾਣਨਾ, ਆਪਣੇ ਅਜੋਗ ਆਰਾਮ ਰਸ ਤੇ ਖੁਆਇਸ਼ਾਂ, ਇਹ ਸਭ ਛੱਡਣਾ ਪਏਗਾ। ਫਿਰ ਗੁਰੂ ਘਰ ਵਿੱਚ ਸਾਧਨ ਕੋਈ ਮਸ਼ੀਨ ਦੇ ਪੁਰਜ਼ਿਆਂ ਵਾਂਗੂ ਚੱਲਣ ਵਾਲੇ ਨਹੀਂ, ਜੇ ਕੋ ਹੱਠ ਯੋਗ ਦੇ ਅਮਲ ਹਨ। ਪਰੰਤੂ ਇਹ ਤੇ ਭਗਤੀ ਦਾ ਰਸਤਾ ਹੈ। ਕਿਕੋਂ ਵਾਹਿਗੁਰੂ ਸਾਨੂੰ ਪੁੱਤ ਵਾਂਗ ਪਿਆਰ ਕਰੇ, ਇਹ ਗੱਲ ਸਿੱਖ ਲੱਭਦੇ ਹਨ। ਪਿਆਰੇ ਨਾਲ ਪਿਆਰ ਪੈ ਜਾਣਾ ਇਹ ਸਿੱਖੀ ਹੈ। ਸੁਰਤ ਸ਼ਬਦ ਇੱਕ ਇਸ ਦਾ ਪਿਆਰ ਦਾ ਵਸੀਲਾ ਹੈ। ਬੇਨਤੀ ਹੈ ਕਿ ਸਤਸੰਗ ਕਰਿਆ ਕਰੋ। ਕਰਨੀ ਵਾਲੇ ਦੀ ਸੋਬਤ ਬਿਨਾਂ ਠੰਡ ਕਠਿਨ ਪੈਂਦੀ ਹੈ। ਬਾਕੀ ਰਹੀ ਦਲੀਲ ਅਤੇ ਆਲਮਾਨਾ ਤਸੱਲੀ, ਸੋ ਪੁਸਤਕ ਭਰੇ ਪਏ ਹਨ ਜੋ 10 ਦਿਨਾਂ ਵਿੱਚ ਬ੍ਰਹਮ ਬਣਾ ਦਿੰਦੇ ਹਨ। ਅਤੇ ਜੇਕਰ ਟੁੱਟ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਲਈਏ ਤਦ ਉੱਥੇ ਸੜਕ ਸਾਫ਼ ਹੈ। ਭਰੋਸਾ ਕਰੀਏ ਕਿ ਸਾਖਿਆਤ ਗੁਰੂ ਹੈ। ਤਦ ਗੁਰੂ ਕਹਿ ਰਿਹਾ ਹੈ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਅਤੇ ਫਿਰ ਕਿਕੋਂ ਪੜ੍ਹੋ? ਐਦਾਂ ਕਿ ਬਾਣੀ ਰੂਪ ਹੋ ਜਾਓ। ਆਖਦੇ ਹਨ ਕਿ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਆਏ। ਐਸਾ ਪਿਆਰ ਬਾਣੀ ਨਾਲ ਪਵੇ ਕਿ ਜੇ ਬਾਣੀ ਵਿਸਰੇ ਤਾਂ ਰੋਗੀ ਦੀ ਤਰ੍ਹਾਂ ਪੀੜਾ ਹੋਣ ਲੱਗ ਜਾਵੇ। ਅਸੀਂ ਗੁਰੂ ਦੀ ਬਾਣੀ ਇਸ ਪਿਆਰ ਨਾਲ ਅਤੇ ਇਸ ਭਰੋਸੇ ਨਾਲ ਨਹੀਂ ਪੜ੍ਹਦੇ। ਬਾਣੀ ਗੁਰੂ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਜਦ ਬਾਣੀ ਵਿੱਚ ਰਸ ਪੈ ਜਾਵੇ ਤਦ ਕਾਰਜ ਰਾਸ ਹੋ ਗਿਆ। ਰਾਸ ਪਿਆ ਤੇ ਅਗਲੇ ਰਸਤੇ ਬਾਣੀ ਆਪੇ ਖੋਲਦੀ ਹੈ। ਇਹ ਗਾਢੀ ਰਾਹ ਹੈ, ਕਿਤੇ ਵੀ ਕੁਝ ਖੇਚਲ ਨਹੀਂ ਪੈਂਦੀ। ਪਰ ਬਾਣੀ ਪਿਆਰ ਨਾਲ ਪੜੀਏ ਤੇ ਭਰੋਸੇ ਨਾਲ ਪੜੀਏ। ਵਾਹਿਗੁਰੂ ਅੰਗ ਸੰਗ ਵਿਆਪਕ ਹੈ, 8 ਪਹਿਰ ਸਾਡੇ ਨਾਲ ਹੈ। ਪਰ ਸਾਨੂੰ 24 ਘੰਟੇ ਵਿੱਚ ਕਿੰਨਾ ਕੁ ਚੇਤਾ ਆਉਂਦਾ ਹੈ ਕਿ ਵਾਹਿਗੁਰੂ ਹੈਗਾ ਹੈ? ਸਾਰਾ ਦਿਨ ਹੀ ਭੁੱਲ ਵਿੱਚ ਲੰਘਦਾ ਹੈ। ਹੁਣ ਜੇ ਕਦੇ ਬਾਣੀ ਹੀ ਪੜ੍ਹਨ ਵੇਲੇ ਚੇਤੇ ਰਹੇ ਕਿ ਅਸੀਂ ਵਾਹਿਗੁਰੂ ਦੇ ਜਸ ਦੀ ਬਾਣੀ ਪੜ੍ਹ ਰਹੇ ਹਾਂ ਅਤੇ ਵਾਹਿਗੁਰੂ ਸੁਣ ਰਿਹਾ ਹੈ, ਤਦ ਕਾਰਜ ਰਾਸ ਹੋਣ ਵਾਲਾ ਬਣੇ। ਅਸੀਂ ਜਦ ਬਾਣੀ ਪੜ੍ਹਦੇ ਹਾਂ ਤਾਂ ਨਾਮ ਤੱਕ ਜਿਸ ਦਾ ਜਸ ਬਾਣੀ ਕਰਦੀ ਹੈ ਉਸਨੂੰ ਯਾਦ ਨਹੀਂ ਰੱਖਦੇ। ਬਾਣੀ ਪੜ੍ਹਦਿਆਂ ਹਰ ਸਵਾਸ ਇਹ ਚੇਤਾ ਨਾ ਭੁੱਲੇ ਕਿ ਵਾਹਿਗੁਰੂ ਪਿਆਰਾ ਸਾਡੀ ਬਾਣੀ ਸੁਣ ਰਿਹਾ ਹੈ। ਅਸੀਂ ਅੰਨੇ ਖੂਹ ਵਿੱਚ ਵੱਟੇ ਨਹੀਂ ਪਾ ਰਹੇ ਪਰ ਆਪਣੇ ਮਾਲਕ ਨੂੰ ਪਿਤਾ ਨੂੰ ਸੁਣਾ ਰਹੇ ਹਾਂ। ਇਹ ਹਿਰਦੇ ਵਿੱਚ ਉਸ ਪਿਆਰੇ ਨਾਲ ਪ੍ਰੇਮ ਪੈਦਾ ਕਰੇਗਾ ਅਤੇ ਉਸ ਦੀ ਕਿਰਪਾ ਨੂੰ ਆਪਣੇ ਵੱਲ ਖਿੱਚੇਗਾ। ਇਹ ਸੁਰਤ ਲੱਗਣ ਦੀ ਵਾਦੀ ਪੈਦਾ ਕਰੇਗਾ, ਇਸ ਸੁਰਤ ਵਿੱਚ ਸ਼ਬਦ ਦਾ ਘਰ ਬਣਾਵੇਗਾ। ਬਾਣੀ ਇਕਾਂਤ ਬੈਠ ਕੇ ਪੜ੍ਹੀ ਜਾਵੇ, ਇਸ ਚੇਤੇ ਨਾਲ ਪੜ੍ਹੀ ਜਾਵੇ ਕਿ ਬਾਣੀ ਦਾ ਮੁੱਦਾ ਜਾਂ ਮਾਬੂਦ ਵਾਹਿਗੁਰੂ ਸੁਣ ਰਿਹਾ ਹੈ, ਅਸੀਂ ਉਸ ਦੀ ਹਜ਼ੂਰੀ ਵਿੱਚ ਪਾਠ ਕਰ ਰਹੇ ਹਾਂ। ਤਦ ਹੀ ਆਤਮ ਰਸ ਦੇ ਦਰਵਾਜ਼ੇ 'ਤੇ ਦਸਤਕ ਜਾ ਵੱਜਦੀ ਹੈ। ਉਸ ਵੇਲੇ ਮਨ ਵਿੱਚ ਵਾਹਿਗੁਰੂ ਦਾ ਭੈ, ਅਦਬ ਅਤੇ ਪਿਆਰ ਹੋ ਜਾਂਦੇ ਹਨ। ਮਨ ਦਾ ਉੱਡਣਾ ਰੁਕ ਜਾਂਦਾ ਹੈ। ਵਧੀਕ ਸਵਾਦ ਲੈਣਾ ਹੋਵੇ ਔਰ ਛੇਤੀ ਸੁਖੀ ਹੋਣਾ ਹੋਵੇ ਤਦ ਬਾਣੀ ਦਾ ਕੁਛ ਹਿੱਸਾ ਐਸਾ ਪੜਿਆ ਜਾਵੇ ਕਿ ਜੀਭ ਪਾਠ ਕਰੇ ਅਤੇ ਕੰਨ ਸੁਣਨ, ਅਤੇ ਕੁਛ ਅਰਸੇ ਬਾਅਦ ਜੀਭ ਕਰੇ ਅਤੇ ਜੀਭ ਮਾਨ ਨਾ ਕਰੇ ਕਿ ਮੈਂ ਕਰਦੀ ਹਾਂ, ਅਤੇ ਫਿਰ ਹਿਰਦਾ ਹੀ ਪਿਆ ਬਾਣੀ ਪੜ੍ਹੇ ਅਤੇ ਜੀਭ ਅਡੋਲ ਬਿਰਾਜੀ ਰਹੇ। ਜੇ ਕੁਛ ਸਮਾਂ ਐਂ ਅਭਿਆਸ ਪੱਕ ਜਾਵੇ ਅਤੇ ਮਨ ਵਿੱਚ ਖਾਸ ਲੱਛਣ ਪੈਦਾ ਹੋਣ ਤਾਂ ਅੱਗੇ ਵੱਲ ਸੁਰਤ ਦਾ ਰੁੱਖ ਪੈ ਕੇ ਹੋਰ ਸਾਧਨ ਵਿੱਚ ਲੱਗ ਜਾਂਦੀ ਹੈ। ਬਾਣੀ ਦਾ ਪਿਆਰ ਨਾਲ ਪਾਠ ਪਿਆਰੇ ਗੁਰੂ ਨਾਨਕ ਦੇ ਸਾਹਮਣੇ ਕਰਨਾ, ਤੁਰਦੇ ਫਿਰਦੇ ਵਿਹਲੇ ਵਕਤਾਂ ਵਿੱਚ ਧੰਨ ਗੁਰੂ ਨਾਨਕ ਉਚਾਰਨਾ, ਔਰ ਮਾੜਾ ਜਿਹਾ ਖਿਆਲ ਨੁਕਤੇ ਵੱਲ ਰੱਖਣਾ ਕਿ ਸਾਡੇ ਸਿਰ 'ਤੇ ਦਾਤਾ ਹੈ, ਬਸ ਇਹ ਕਰਤੱਵ ਕਰੀ ਚੱਲੀਏ। ਮਿਹਰ ਕਰਨ ਵਾਲਾ ਸਤਿਗੁਰੂ ਆਪੇ ਤੁੱਟਦਾ ਰਹਿੰਦਾ ਹੈ। ਡਰਨਾ ਨਹੀਂ ਚਾਹੀਦਾ, ਨਾਮ ਇੱਕ ਦਿਨ ਵਿੱਚ ਅੰਦਰ ਨਹੀਂ ਵਸਦਾ, ਇਹ ਲੰਮੀ ਖੇਡ ਹੈ। ਬੱਚਾ ਵਿਦਵਾਨ ਤਾਂ ਕਦੇ ਹੁੰਦਾ ਹੈ ਪਰ ਸਬਕ ਪਕਾਉਣ ਦਾ ਰੋਜ਼ ਹੈ, ਔਰ ਸਬਕ ਪਕਾਉਣੇ ਕਰਕੇ ਮਾਪੇ ਅਤੇ ਉਸਤਾਦ ਖੁਸ਼ ਹੁੰਦੇ ਹਨ। ਇਹ ਸੋਚ ਨਹੀਂ ਕਰਨੀ ਚਾਹੀਦੀ ਕਿ ਮਨ ਨਹੀਂ ਲੱਗਦਾ, ਮਨ ਲੱਗੇ ਜਾਂ ਨਾ ਸਬਕ ਪਕਾਈ ਚੱਲੀਏ, ਆਪੇ ਫਿਰ ਲੱਗਣ ਲੱਗ ਜਾਂਦਾ ਹੈ। ਔਰ ਮਨ ਵਿੱਚ ਮਾਣ ਰੱਖੀਏ ਕਿ ਸਾਡੇ ਸਿਰ 'ਤੇ ਕਿਸੇ ਦਾ ਹੱਥ ਹੈ। ਸਿਰ ਉੱਪਰ ਠਾਂਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਸਤਿਗੁਰੂ ਕੰਮਾਂ ਪਰ ਨਹੀਂ ਰੀਝਦਾ, ਕੰਮ ਸ਼ੁਭ ਕਰੋ ਪਰ ਸਤਿਗੁਰ ਸਿਮਰਨ ਪਰ ਰੀਝਦਾ ਹੈ। ਮੌਤ ਤੋਂ ਨਹੀਂ ਡਰਨਾ, ਮੌਤ ਕੀ ਚੀਜ਼ ਹੈ? ਅਸਲ ਵਿੱਚ ਮਰਦਾ ਕੁਝ ਨਹੀਂ, ਕੇਵਲ ਚੋਲਾ ਵਟੀਂਦਾ ਹੈ। ਸਤਿਗੁਰ ਦੇ ਪਿਆਰੇ ਮਰ ਕੇ ਸੁੱਖ ਪਾਉਂਦੇ ਹਨ। ਮਰ ਕੇ ਅੱਗੇ ਸੁੰਝ ਨਹੀਂ ਹੈ, ਅੱਗੇ ਸਤਿਗੁਰੂ ਨਾਨਕ ਦਾ ਸਤਸੰਗ ਹੈ। ਚੰਗੇ ਚੰਗੇ ਪਿਆਰੇ ਦੁਨੀਆ ਦੇ ਸਾਕਾਂ ਸੰਗਾਂ ਤੋਂ ਵੱਧ ਚੰਗੇ ਪ੍ਰੀਤਮ ਜੀ ਦੇ ਸਤਸੰਗੀਆਂ ਵਿੱਚ ਵਾਸ ਹੁੰਦਾ ਹੈ। ਪਰ ਮੌਤ ਮੰਗੀਂਦੀ ਵੀ ਨਹੀਂ, ਆਵੇ ਤਾਂ ਡਰੀਦਾ ਨਹੀਂ, ਨਾ ਆਵੇ ਤਾਂ ਚੇਤੇ ਨਹੀਂ ਕਰੀਦੀ। ਕਰੀਦਾ ਇਹ ਹੈ ਕਿ ਆਪਣੀ ਹੁਣ ਸੰਭਾਲੀ ਦੀ ਹੈ। ਜੋ ਸਮਾਂ ਸਾਨੂੰ ਮਿਲਿਆ ਹੈ ਇਸ ਵਿੱਚ ਹਰ ਪਲ ਅਸੀਂ ਬਾਣੀ ਜਾਂ ਨਾਮ ਦੇ ਆਧਾਰ ਨਾਲ ਬਤੀਤ ਕਰੀਏ। ਸਤਿਗੁਰ ਸਿਰ 'ਤੇ ਹੈ ਔਰ ਉਹ ਸਦਾ ਸਹਾਈ ਹੈ। ਬਿਖੜੇ ਦਾਉਂ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ। ਸਤਿਗੁਰ ਦਾਤਾ ਮਿਹਰ ਕਰਨ ਹਾਰਾ ਹੈ। ਕੀਰਤਨ ਕਰਨਾ ਬਹੁਤ ਚੰਗਾ ਹੈ, ਇਹ ਸਾਧਨ ਹੈ ਜੋ ਸਾਨੂੰ ਵਾਹਿਗੁਰੂ ਨਾਲ ਜਲਦੀ ਜੋੜਦਾ ਹੈ। ਚਿੰਤਤ ਹੀ ਦੀਸੈ ਸਭ ਕੋਏ, ਚੇਤੈ ਏਕ ਤਹੀ ਸੁਖ ਹੋਏ। ਔਰ ਇਸ ਲਈ ਸੱਚੇ ਪਾਤਸ਼ਾਹ ਹੋਰ ਆਗਿਆ ਕਰਦੇ ਹਨ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ। ਜੀਵਨ ਪਦਵੀ ਲਈ ਦਮ ਦਮ ਦੀ ਸੰਭਾਲ ਸਭ ਤੋਂ ਉੱਚੀ ਸਾਧਨਾ ਹੈ। ਹਾਂਜੀ, ਜੀਵਨ ਪਦਵੀ ਲਈ ਦਮ ਦਮ ਦੀ ਸੰਭਾਲ ਸਭ ਤੋਂ ਉੱਚੀ ਸਾਧਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।